ਨਨ ਜਿਉ ਤੇ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰ ਦੇਹ ਅਨਿਤ ਨਾ ਨਿਤ ਰਹਿ ਜਸ ਨਾਮ ਚੜ੍ਹੈ ਭਵ ਸਾਗਰ ਤਾਰੈ ਧੀਰਜ ਧਾਮ ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉਂ ਉਜਿਆਰ ਗਿਆਨ ਹੈ ਕੀ ਬਡਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰ ਜਉ ਤਉ ਪ੍ਰੇਮ ਖੇਲਣ ਕਾ ਚਾਊ ਸਿਰ ਤਰ ਤਲੀ ਗਲੀ ਮੇਰੀ ਆਊ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਗਗਨ ਦਮਾਮਾ ਬਾਜਿਓ ਪਰਿਓ ਨੀਸਾਨ ਕਾਊ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਊ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ 1947 ਅਤੇ 1984 ਉਸ ਤੋਂ ਬਾਅਦ ਵੀ ਅਨੇਕਾਂ ਸਿੰਘ ਸੰਗਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨਾਂ ਦੀ ਪਵਿੱਤਰ ਯਾਦ ਵਿੱਚ ਇਹ ਸਮਾਗਮ ਹੋ ਰਹੇ ਹਨ। ਕਲਗੀਧਰ ਪਾਤਸ਼ਾਹ ਸਾਹਿਬ ਕਮਾਲ 1756 ਬਿਕਰਮੀ ਦੀ ਵਿਸਾਖੀ 1699 ਈਸਵੀ ਸਨ ਦੀ ਵਿਸਾਖੀ ਨੂੰ ਵਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਦੋਂ ਖਾਲਸੇ ਪੰਥ ਦੀ ਸਿਰਜਣਾ ਕੀਤੀ ਤਾਂ ਉਸ ਵੇਲੇ ਸਭ ਤੋਂ ਪਹਿਲਾਂ ਹਜ਼ੂਰ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ। ਜਿਨ੍ਹਾਂ ਨੇ ਪੰਜ ਸਿਰ ਦਿੱਤੇ ਉਹਨਾਂ ਨੂੰ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਅਮਰ ਕਰ ਦਿੱਤਾ ਤੇ ਨਾਲ ਹੀ ਉਹਨਾਂ ਨੂੰ ਬਚਨ ਆਖੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਗੁਰੂ ਮਹਾਰਾਜ ਨੇ ਸਿਰ ਲੈ ਕੇ ਅੰਮ੍ਰਿਤ ਦੀ ਦਾਤ ਬਖਸ਼ੀ ਸੀ। ਉਸੇ ਕਲਗੀਧਰ ਪਾਤਸ਼ਾਹ ਨੇ ਸਾਬੋ ਕੀ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ, ਜਿਸ ਨੂੰ ਗੁਰੂ ਦੀ ਕਾਂਸ਼ੀ ਹੋਣ ਦਾ ਵੀ ਵਰਦਾਨ ਪ੍ਰਾਪਤ ਹੋਇਆ, ਉਸ ਅਸਥਾਨ ਤੇ ਆਪਣੇ ਅਨੁਭਵ ਦੁਆਰਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਆਪਣੇ ਅਨੁਭਵ ਦੁਆਰਾ ਕੰਠੋਂ ਉਚਾਰਨ ਕੀਤੀ। ਇੱਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਰਬੱਗਤਾ ਆਖੀ ਜਾ ਸਕਦੀ ਹੈ। ਸਾਰੀ ਬਾਣੀ ਨੂੰ ਆਪਣੇ ਅਨੁਭਵ ਦੁਆਰਾ ਕੰਠੋਂ ਉਚਾਰਨ ਕਰਨਾ ਇਹ ਕੋਈ ਸਾਧਾਰਨ ਮਨੁੱਖ ਦਾ ਕੰਮ ਨਹੀਂ ਸੀ। ਇਹ ਸਰਬੱਗ ਸਤਿਗੁਰੂ ਦੀ ਹੀ ਇੱਕ ਕਲਾ ਵਰਤ ਰਹੀ ਸੀ। ਇੱਥੇ ਹੀ ਬਸ ਨਹੀਂ, ਫਿਰ ਕਲਗੀਧਰ ਪਾਤਸ਼ਾਹ ਨੇ ਸੰਪੂਰਨ ਬਾਣੀ ਦੇ ਅਰਥ ਵੀ ਨਾਲ ਨਾਲ ਪੜ੍ਹਾਏ। ਉਸ ਅਸਥਾਨ ਨੂੰ ਜਿਸ ਨੂੰ ਖਾਲਸਾ ਪੰਥ ਨੇ ਪੰਜਵਾਂ ਤਖ਼ਤ ਪ੍ਰਵਾਨਿਆ ਹੈ, ਤਖ਼ਤ ਸ੍ਰੀ ਦਮਦਮਾ ਸਾਹਿਬ, ਕਲਗੀਧਰ ਪਾਤਸ਼ਾਹ ਤੋਂ ਵਰਸਾਈ ਹੋਈ ਤੇ ਚਲਾਈ ਹੋਈ ਦਮਦਮੀ ਟਕਸਾਲ ਦਾ ਮੁੱਢਲਾ ਅਸਥਾਨ ਹੈ। ਦਮਦਮੀ ਟਕਸਾਲ ਦਾ ਆਰੰਭ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਹੁੰਦਾ ਹੈ। ਉਹ ਕਿਵੇਂ ਤੇ ਉਹ ਕਿਉਂ? ਹਜ਼ੂਰ ਨੇ ਜਦੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਨੂੰ ਆਪਣੇ ਅਨੁਭਵ ਦੁਆਰਾ ਕੰਠੋਂ ਉਚਾਰਨ ਕੀਤਾ, ਉਹ ਸੰਪੂਰਨ ਬਾਣੀ ਦੇ ਗੁਰੂ ਮਹਾਰਾਜ ਨੇ ਅਰਥ ਵੀ ਸੁਣਾਏ, ਉਹ ਵੀ ਅਨੁਭਵ ਦੁਆਰਾ ਹੀ, ਕਿਸੇ ਟੀਕੇ ਵਿੱਚ ਨਹੀਂ ਸਨ ਲਿਖੇ ਹੋਏ। ਆਪਣੇ ਅਨੁਭਵ ਦੁਆਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਪੂਰਨ ਬਾਣੀ ਦੇ ਅਰਥ ਵੀ ਪੜਾਏ। ਇਹ ਵੀ ਇੱਕ ਕਲਗੀਧਰ ਪਾਤਸ਼ਾਹ ਦੀ ਪੂਰਨ ਸਰਬੱਗਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਦੋਂ ਇਹ ਕਾਰਜ ਸੰਪੂਰਨ ਹੁੰਦਾ ਹੈ, 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦੇ ਵਿੱਚ ਇਹ ਕਾਰਜ ਸੰਪੂਰਨ ਹੋਇਆ। ਹਜ਼ੂਰ ਨੇ ਉਸ ਵੇਲੇ ਜਿਹੜੇ ਜਿਹੜੇ ਸਿੰਘਾਂ ਨੇ ਬਿਲਾ ਨਾਗਾ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਇਕਾਗਰਤਾ ਦੇ ਨਾਲ ਸੰਪੂਰਨ ਬਾਣੀ ਦੇ ਅਰਥ ਸੁਣੇ, ਉਹਨਾਂ ਸਾਰਿਆਂ ਨੂੰ ਹੀ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਗਈ। ਕਿਉਂ? ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹਜ਼ੂਰ ਨੇ ਉਹਨਾਂ ਸਿੰਘਾਂ ਨੂੰ ਬਚਨ ਕੀਤਾ, ਖਾਲਸਾ ਜੀ, ਜਿਵੇਂ ਤੁਸਾਂ ਗੁਰਬਾਣੀ ਦੇ ਅਰਥ ਸੁਣੇ, ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕੀਤਾ ਤੇ ਜੀਵਨ ਮੁਕਤ ਹੋ ਗਏ ਹੋ, ਇਸ ਬਾਣੀ ਦੇ ਅਰਥਾਂ ਨੂੰ, ਇਸ ਗੁਰਬਾਣੀ ਦੀ ਸੰਥਿਆ ਨੂੰ ਅੱਗੇ ਵੀ ਪੜ੍ਹਾਉਣਾ ਹੈ, ਅੱਗੇ ਵੀ ਸਮਝਾਉਣਾ ਹੈ, ਗੁਰਬਾਣੀ ਦੇ ਸਿਧਾਂਤ ਨੂੰ ਸੰਗਤਾਂ ਦੇ ਵਿੱਚ ਪ੍ਰਚਾਰਨਾ ਹੈ, ਸਾਰਨਾ ਹੈ। ਇਸ ਲਈ ਕਿਤੇ ਇੱਥੇ ਹੀ ਬ੍ਰੇਕ ਨਾ ਲਾ ਦੇਣੀ, ਸਟੋਪ ਨਾ ਕਰ ਜਾਣਾ, ਹਮੇਸ਼ਾ ਲਈ ਇਹ ਗੁਰਬਾਣੀ ਦੇ ਅਰਥਾਂ ਦਾ ਭੰਡਾਰ ਸੰਗਤਾਂ ਵਿੱਚ ਜਾਣਾ ਚਾਹੀਦਾ। ਤਾਂ ਉਸ ਵੇਲੇ ਜਿਹੜੇ ਉਹਨਾਂ 48 ਸਿੰਘ ਸਨ, ਉਹਨਾਂ 48 ਸਿੰਘਾਂ ਦੇ ਵਿੱਚੋਂ ਜਿਹੜੇ ਮੁਖੀ ਸਨ, ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜੋ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਵੀ ਸਨ ਅਤੇ ਸਹਾਇਕ ਲਿਖਾਰੀ ਸਨ, ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਵੀ ਮੰਨਿਆ ਜਾਂਦਾ ਹੈ। ਤੁਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਅਨੇਕਾਂ ਵਾਰੀ ਪੜ੍ਹਿਆ ਸੁਣਿਆ ਹੈ। ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ, ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ, ਜੋ ਸਾਡੇ ਸਿੱਖਾਂ ਦਾ ਧਾਰਮਿਕ ਕੇਂਦਰੀ ਅਸਥਾਨ ਵੀ ਹੈ ਅਤੇ ਸਾਰੇ ਸਿੱਖਾਂ ਦਾ ਦਿਲ ਹੈ, ਇਸ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ, ਜੋ ਸਿੱਖਾਂ ਦੀ ਸਰਬ ਉੱਚ ਸੰਸਥਾ ਹੈ, ਸ਼ਕਤੀ ਭਗਤੀ ਦਾ ਪ੍ਰਤੀਕ, ਉਸ ਪਵਿੱਤਰ ਅਸਥਾਨ 'ਤੇ ਅਹਿਮਦ ਸ਼ਾਹ ਅਬਦਾਲੀ ਨੇ ਫੌਜਾਂ ਚੜ੍ਹਾ ਦਿੱਤੀਆਂ ਨੇ, ਸਰੋਵਰ ਪੂਰ ਦਿੱਤਾ ਹੈ, ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਬਰੂਦ ਲਾ ਕੇ ਉਡਾ ਦਿੱਤਾ ਗਿਆ ਹੈ। ਉਸ ਵੇਲੇ 80 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੋ ਚੁੱਕੀ ਸੀ। ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਜਿਹੜੇ ਸਾਬੂ ਕੀ ਤਲਵੰਡੀ ਦੇ ਇਰਦ ਗਿਰਦ ਦੇ ਸਿੰਘ ਸਨ, ਉਹਨਾਂ ਨੂੰ ਸੰਦੇਸ਼ ਕੱਲੇ, ਗੁਰਮੁਖੋ ਪਿਆਰਿਓ, ਤੁਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹੋ, ਅੱਜ ਸਾਡੇ ਧਾਰਮਿਕ ਕੇਂਦਰੀ ਅਸਥਾਨ 'ਤੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੇ ਹਮਲਾ ਕਰ ਦਿੱਤਾ ਹੈ ਅਤੇ ਆਪਾਂ ਉਸ ਨੂੰ ਆਜ਼ਾਦ ਕਰਵਾਉਣਾ, ਉਸ ਦੀ ਪਵਿੱਤਰਤਾ ਨੂੰ ਬਹਾਲ ਕਰਨਾ ਅਤੇ ਉਸ ਨੂੰ ਉਸੇ ਰੂਪ ਦੇ ਵਿੱਚ ਨਵੇਂ ਸਿਰਿਓਂ ਤਿਆਰ ਕਰਨਾ ਹੈ। ਆਓ, ਜਿਸ ਨੂੰ ਗੁਰੂ ਨਾਲ, ਪੰਥ ਨਾਲ, ਸਿੱਖੀ ਨਾਲ ਪਿਆਰ ਹੈ, ਉਹ ਸਾਡੇ ਨਾਲ ਆਓ ਅਤੇ ਆਪਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਜੀ 'ਤੇ ਜਾ ਕੇ ਦੁਸ਼ਮਣਾਂ ਦੇ ਨਾਲ ਮੁਕਾਬਲਾ ਕਰਨਾ, ਉਸ ਅਸਥਾਨ ਨੂੰ ਆਜ਼ਾਦ ਕਰਵਾਉਣਾ। ਜਦੋਂ ਬਾਬਾ ਜੀ ਦਮਦਮਾ ਸਾਹਿਬ ਤੋਂ ਚੱਲਦੇ ਹਨ, ਉਸ ਵੇਲੇ 500 ਸਿੰਘਾਂ ਦਾ ਜਥਾ ਉਹਨਾਂ ਦੇ ਨਾਲ ਤਿਆਰ ਹੋਇਆ। 500 ਇਹ ਸਾਰੇ ਮਾਲਵੇ ਦੇ ਸਨ। ਜਦੋਂ ਇੱਥੋਂ ਚੱਲ ਕੇ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਨੇ, ਉਹ ਵੀ ਸਾਡੇ ਸਿੱਖਾਂ ਦਾ ਇੱਕ ਮਹਾਨ ਪਵਿੱਤਰ ਤੀਰਥ ਹੈ, ਇੱਕ ਪਵਿੱਤਰ ਅਸਥਾਨ ਹੈ। ਉੱਥੇ ਜਾ ਕੇ ਨਮਸਕਾਰ ਕੀਤੀ, ਸਰੋਵਰ ਵਿੱਚ ਇਸ਼ਨਾਨ ਕੀਤੇ। ਉਸ ਤੋਂ ਬਾਅਦ ਜਦੋਂ ਅੱਗੇ ਚੱਲਣ ਲੱਗੇ ਤਾਂ ਉਸ ਵੇਲੇ ਜਿਹੜੇ ਮਾਝੇ ਦੇ ਸਿੰਘ ਸਨ, ਬੜੇ ਸੂਰਬੀਰ ਬਹਾਦਰ, ਉਹਨਾਂ ਨੂੰ ਵੀ ਪਹਿਲਾਂ ਸੰਦੇਸ਼ ਭੇਜੇ ਗਏ ਸਨ। ਉਹ ਆ ਕੇ ਬਾਬਾ ਦੀਪ ਸਿੰਘ ਜੀ ਨੂੰ ਉੱਥੇ ਮਿਲਦੇ ਨੇ। ਉਸ ਤੋਂ ਅੱਗੇ ਥੋੜ੍ਹਾ ਜਿਹਾ ਹੋਰ ਵੱਧਦੇ ਨੇ, ਜਦੋਂ ਸਾਰੇ ਸਿੰਘ 5000 ਉਹਨਾਂ ਦੀ ਗਿਣਤੀ ਇਤਿਹਾਸ ਦੱਸਦਾ ਹੈ ਇਕੱਤਰ ਹੁੰਦੇ ਨੇ, ਤਾਂ ਬਾਬਾ ਦੀਪ ਸਿੰਘ ਜੀ ਮਿਆਨ 'ਚੋਂ ਖੰਡਾ ਕੱਢਦੇ ਨੇ, ਲਕੀਰ ਖਿੱਚ ਦਿੰਦੇ ਨੇ ਜਿੱਥੇ ਇਹ ਇਤਿਹਾਸਕ ਘਟਨਾ ਵਾਪਰੀ, ਹੁਣ ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ, ਸ਼੍ਰੀ ਤਰਨ ਤਾਰਨ ਸਾਹਿਬ ਜੀ ਦੇ ਨਜ਼ਦੀਕ ਹੀ ਹੈ, ਲਕੀਰ ਸਾਹਿਬ। ਪਹਿਲਾਂ ਤਾਂ ਉਸ ਗੁਰਦੁਆਰੇ ਸਾਹਿਬ ਬਾਰੇ ਆਮ ਸੰਗਤਾਂ ਨੂੰ ਘੱਟ ਜਾਣਕਾਰੀ ਸੀ, ਅਤੇ ਹੁਣ ਕਾਫ਼ੀ ਸੰਗਤਾਂ ਨੂੰ ਉਹਦੇ ਬਾਰੇ ਪਤਾ ਲੱਗਿਆ। ਦਾਸ ਨੂੰ ਵੀ ਉਸ ਅਸਥਾਨ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਸ ਜਗ੍ਹਾ 'ਤੇ ਬਾਬਾ ਦੀਪ ਸਿੰਘ ਜੀ ਨੇ ਖੰਡੇ ਨਾਲ ਲਕੀਰ ਖਿੱਚ ਕੇ ਸਾਰੇ ਸਿੰਘਾਂ ਨੂੰ ਇਹ ਬਚਨ ਕਹੇ ਵੀ ਜੇ ਤਾਂ ਕਿਸੇ ਨੂੰ ਜਾਨ ਅਤੇ ਜਹਾਨ ਪਿਆਰਾ ਹੈ, ਉਹਦੀ ਇੱਛਾ ਹੈ, ਉਹ ਵਾਪਸ ਜਾ ਸਕਦਾ ਹੈ ਆਪਣੇ ਘਰ ਨੂੰ, ਅਤੇ ਜਿਹਨੇ ਸਿੱਖੀ ਨਾਲ ਪਿਆਰ ਕਰਨਾ ਹੈ, ਗੁਰੂ ਨਾਲ ਪਿਆਰ ਕਰਨਾ ਹੈ, ਪੰਥ ਲਈ ਜਾਨ ਕੁਰਬਾਨ ਕਰਨੀ ਹੈ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਆਜ਼ਾਦ ਕਰਵਾਉਣਾ ਹੈ, ਉਹ ਇਸ ਲਕੀਰ ਨੂੰ ਟੱਪ ਕੇ ਅੱਗੇ ਆਵੇ। ਇੰਨੀ ਗੱਲ ਸੁਣਦਿਆਂ ਸਾਰ 5 ਦੇ 5 ਹਜ਼ਾਰ ਸਿੰਘਾਂ ਨੇ ਉਸ ਲਕੀਰ ਨੂੰ ਟੱਪਿਆ ਅਤੇ ਕਹਿਣ ਲੱਗੇ ਬਾਬਾ ਜੀ, ਅਸੀਂ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹਾਂ। ਹੁਣ 5 ਹਜ਼ਾਰ ਦੀ ਫੌਜ ਨੂੰ ਲੈ ਕੇ ਬਾਬਾ ਦੀਪ ਸਿੰਘ ਜੀ ਅੱਗੇ ਵੱਧਦੇ ਨੇ। ਗੋਲਵਾਡ ਪਿੰਡ ਦਾ ਨਾਮ ਹੈ। ਜਦੋਂ ਉੱਥੇ ਆਉਂਦੇ ਨੇ, ਉੱਥੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ, ਉਸਦਾ ਜਰਨੈਲ ਸੀ ਜਹਾਨ ਖਾਂ, ਉਹਦੇ ਨਾਲ ਸਿੰਘਾਂ ਦਾ ਮੁਕਾਬਲਾ ਹੋ ਜਾਂਦਾ। ਉੱਥੋਂ ਲੜਦੇ ਲੜਦੇ ਸ਼੍ਰੀ ਦਰਬਾਰ ਸਾਹਿਬ ਵੱਲ ਨੂੰ ਆਉਂਦੇ ਨੇ, ਜਿੱਥੇ ਹੁਣ ਗੁਰਦੁਆਰਾ ਟਾਹਲਾ ਸਾਹਿਬ ਬਣਿਆ ਹੋਇਆ। ਇੱਕ ਤਾਂ ਜਿਹੜਾ ਪੁਰਾਣਾ GT ਰੋਡ ਸੀ, ਸ਼੍ਰੀ ਤਰਨ ਤਾਰਨ ਸਾਹਿਬ ਜੀ ਤੋਂ ਆਪਾਂ ਦਰਬਾਰ ਸਾਹਿਬ ਜਾਂਦੇ ਸਾਂ, ਰਸਤੇ ਵਿੱਚ ਇੱਕ ਅਸਥਾਨ ਆਉਂਦਾ ਜਿੱਥੇ ਬਹੁਤ ਸਾਰੀਆਂ ਗੱਡੀਆਂ ਬੱਸਾਂ ਹਰ ਰੁਕ ਕੇ ਲੰਘਦੀ ਸੀ ਅਤੇ ਨਮਸਕਾਰ ਕਰਕੇ ਲੰਘਦੀ ਸੀ। ਉਹ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਦੀ ਜਗ੍ਹਾ ਹੈ। ਥੋੜ੍ਹਾ ਜਿਹਾ ਅੱਗੇ ਜਾ ਕੇ ਖੱਬੇ ਪਾਸੇ GT ਰੋਡ ਤੋਂ ਹਟਵਾਂ ਅਸਥਾਨ ਹੈ ਗੁਰਦੁਆਰਾ ਟਾਹਲਾ ਸਾਹਿਬ। ਉਸ ਜਗ੍ਹਾ 'ਤੇ ਜਦੋਂ ਬਾਬਾ ਦੀਪ ਸਿੰਘ ਜੀ ਦਾ ਜਹਾਨ ਖਾਨ ਦੇ ਨਾਲ, ਜੋ ਫੌਜਾਂ ਦਾ ਜਰਨੈਲ ਸੀ, ਆਹਮੋ ਸਾਹਮਣੇ ਟਾਕਰਾ ਹੁੰਦਾ ਹੈ, ਅਤੇ ਉਸ ਵੇਲੇ ਸਾਂਝੇ ਵਾਰਾਂ ਦੇ ਵਿੱਚ ਉਹਦਾ ਵੀ ਸਿਰ ਕੱਟਿਆ ਜਾਂਦਾ ਅਤੇ ਬਾਬਾ ਦੀਪ ਸਿੰਘ ਜੀ ਦਾ ਸਿਰ ਵੀ ਧੜ ਦੇ ਨਾਲੋਂ ਅਲੱਗ ਹੋ ਜਾਂਦਾ। ਬਾਬਾ ਜੀ ਦੇ ਕੋਲ ਮੀਤ ਜਥੇਦਾਰ ਭਾਈ ਨੱਥਾ ਸਿੰਘ ਜੀ, ਉਹ ਖਲੋਤੇ ਸਨ। ਉਹਨਾਂ ਨੇ ਬਾਬਾ ਜੀ ਨੂੰ ਟੁੰਬਿਆ ਅਤੇ ਕਹਿਣ ਲੱਗੇ, ਜਥੇਦਾਰ ਸਾਹਿਬ, ਤੁਹਾਡੀ ਤਾਂ ਅਰਦਾਸ ਇਹ ਸੀ, ਸਾਡਾ ਸੀਸ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਭੇਟ ਹੋਵੇਗਾ, ਪਰ ਤੁਹਾਡਾ ਸੀਸ ਤੇ ਇੱਥੇ ਹੀ ਲੱਥ ਗਿਆ, ਤੁਹਾਡਾ ਬਚਨ ਕਿਵੇਂ ਪੂਰਾ ਹੋਵੇਗਾ? ਇੰਨੀ ਗੱਲ ਸੁਣਦਿਆਂ ਸਾਰ ਜੋ ਸਾਡਾ ਇਤਿਹਾਸ ਹੈ, ਇਸ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ। ਕਈ ਸਾਡੇ ਪ੍ਰਚਾਰਕ ਬਾਬਾ ਦੀਪ ਸਿੰਘ ਜੀ ਵਰਗੇ ਬ੍ਰਹਮ ਗਿਆਨੀ, ਤਤ ਬੇਤੇ, ਅਮਰ ਸ਼ਹੀਦ ਮਹਾਂਪੁਰਖਾਂ ਨੂੰ ਸਾਧਾਰਨ ਇਨਸਾਨ ਸਮਝ ਲੈਂਦੇ ਨੇ। ਕਹਿੰਦੇ ਸੀਸ ਨਹੀਂ ਸੀ ਕੱਟਿਆ ਗਿਆ, ਕੱਟ ਲੱਗਿਆ ਸੀ। ਬੜੇ ਅਫਸੋਸ ਦੀ ਗੱਲ ਹੈ, ਸਾਡੇ ਇਤਿਹਾਸ ਨੂੰ ਅਸੀਂ ਆਪ ਹੀ ਬਦਲੀ ਜਾ ਰਹੇ ਹਾਂ। ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਤੋਂ ਅਲੱਗ ਹੋ ਜਾਂਦਾ ਅਤੇ ਬਾਬਾ ਜੀ ਆਪਣੇ ਕੱਟੇ ਹੋਏ ਸੀਸ ਨੂੰ ਖੱਬੇ ਹੱਥ ਦੀ ਤਲੀ 'ਤੇ ਟਿਕਾ ਲੈਂਦੇ ਨੇ ਅਤੇ 18 ਸੇਰ ਦਾ ਖੰਡਾ ਹੁਣ ਵੀ ਉੱਥੇ ਅਕਾਲ ਤਖ਼ਤ ਸਾਹਿਬ 'ਤੇ ਮੌਜੂਦ ਹੈ। ਆਪਣੇ ਹੱਥ ਵਿੱਚ ਪਕੜ ਕੇ ਦੁਸ਼ਮਣਾਂ ਦੇ ਆਹੋ ਲਾਉਂਦੇ ਨੇ। ਜਦੋਂ ਇਹ ਸੀਨ ਦੁਸ਼ਮਣ ਦੀ ਫੌਜ ਨੇ ਤੱਕਿਆ, ਉਹਨਾਂ ਵਿੱਚ ਭਾਜੜਾਂ ਪੈ ਗਈਆਂ, ਉਹ ਆਪਣੇ ਆਪ ਹੀ ਮੈਦਾਨ ਛੱਡ ਕੇ ਦੌੜ ਗਏ ਵੀ ਇਹ ਸਿੱਖ ਤੇ ਮਾਰਿਆਂ ਵੀ ਨਹੀਂ ਮਰਦੇ, ਸਿਰ ਵੀ ਕੱਟਿਆ ਗਿਆ ਹੈ ਤਾਂ ਵੀ ਇਹ ਤੇ ਜੰਗ ਕਰੀ ਜਾਂਦੇ ਨੇ, ਪਤਾ ਨਹੀਂ ਇਹਨਾਂ ਨੇ ਕਿੱਥੋਂ ਆਬੇ ਹਯਾਤ ਇਹ ਅੰਮ੍ਰਿਤ ਛਕਿਆ ਹੈ ਇਹ ਤੇ ਮਾਰਿਆ ਵੀ ਨਹੀਂ ਮਰਦੇ, ਇਹ ਤੇ ਅਮਰ ਹੋ ਗਏ ਨੇ। ਬਹੁਤੇ ਲੋਕਾਂ ਨੂੰ, ਬਹੁਤੇ ਵਿਦੇਸ਼ੀ ਹਮਲਾਵਰਾਂ ਨੂੰ ਵੀ ਇਹ ਭਰਮ ਪਿਆ ਹੈ ਵੀ ਜਿਹੜਾ ਇਹਨਾਂ ਦਾ ਉਹ ਪਵਿੱਤਰ ਅਸਥਾਨ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ, ਉਹ ਅੰਮ੍ਰਿਤ ਦਾ ਇੱਕ ਸੋਮਾ ਹੈ, ਇਹ ਉੱਥੋਂ ਜਾ ਕੇ ਅੰਮ੍ਰਿਤ ਛਕਦੇ ਨੇ ਅਤੇ ਅਮਰ ਹੋ ਜਾਂਦੇ ਨੇ। ਇਸ ਲਈ ਉਹ ਇਸ ਦੀ ਬੇਅਦਬੀ ਕਰਨ ਦੇ ਲਈ ਆਏ ਵੀ ਇਸ ਸਰੋਵਰ ਨੂੰ ਪੂਰੀ ਦਿੱਤਾ ਜਾਵੇ, ਸਿੱਖਾਂ ਨੂੰ ਮਾਰਨਾ ਸੌਖਾ ਹੋ ਜਾਵੇਗਾ। ਪਰ ਉਹਨਾਂ ਨੂੰ ਇਹ ਗੱਲ ਯਾਦ ਨਹੀਂ ਸੀ ਜਿਸ ਕਲਗੀਧਰ ਪਾਤਸ਼ਾਹ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਸੀ। ਉਹਨਾਂ ਨੇ ਇਹ ਵੀ ਆਖਿਆ ਸੀ ਕਿ ਖਾਲਸਾ ਮੇਰਾ ਅਮਰ ਪੁੱਤਰ ਹੈ। ਅਮਰ ਪੁੱਤਰ, ਅਮਰ ਪੁੱਤਰ ਦੇ ਅਰਥ ਕੀ ਹੁੰਦੇ ਨੇ? ਜਿਹੜਾ ਕਦੀ ਮਰੇ ਨਾ। ਜਦੋਂ ਚਮਕੌਰ ਸਾਹਿਬ ਦੀ ਗੜੀ ਵਿੱਚ ਕੇਵਲ 40 ਸਿੰਘ ਰਹਿ ਗਏ ਸਨ, ਉਹਨਾਂ ਨੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਹੁਣ ਤੇ ਕੇਵਲ 40 ਰਹਿ ਗਏ ਹਾਂ, 10 ਲੱਖ ਫੌਜ ਦਾ ਘੇਰਾ ਪੈ ਚੁੱਕਿਆ, ਹੁਣ ਖਾਲਸਾ ਪੰਥ ਦਾ ਕੀ ਹੋਵੇਗਾ? ਕਿ ਦੁਨੀਆਂ ਦੇ ਨਾਮੋ ਨਿਸ਼ਾਨ ਤੋਂ ਮਿਟ ਜਾਵੇਗਾ? ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ, ਖਾਲਸਾ ਜੀ, ਇਹ ਖਾਲਸਾ ਸਾਡਾ ਅਮਰ ਪੁੱਤਰ ਹੈ, ਜਿਹੜਾ ਇਸ ਨੂੰ ਮਾਰਨਾ ਚਾਹੇਗਾ ਉਹ ਖੁਦ ਮਰ ਜਾਵੇਗਾ, ਜਿਹੜਾ ਇਸ ਨੂੰ ਖਤਮ ਕਰਨਾ ਚਾਹੇਗਾ ਉਹਦਾ ਆਪਣਾ ਹੀ ਨਾਮੋ ਨਿਸ਼ਾਨ ਦੁਨੀਆਂ ਤੋਂ ਖਤਮ ਹੋ ਜਾਵੇਗਾ, ਖਾਲਸਾ ਹਮੇਸ਼ਾ ਅਮਰ ਹੀ ਰਹੇਗਾ। ਉਹ ਕਲਗੀਧਰ ਪਾਤਸ਼ਾਹ ਦੇ ਬਚਨ ਸਨ। ਬੜਿਆਂ ਨੂੰ ਭੁਲੇਖਾ ਪਿਆ, 1984 ਵਿੱਚ ਵੀ ਭੁਲੇਖਾ ਪਿਆ ਮੌਕੇ ਦੀ ਹਕੂਮਤ ਨੂੰ ਵੀ ਸ਼ਾਇਦ ਇਹਨਾਂ ਨੂੰ ਮਾਰ ਕੇ ਮੁਕਾ ਦੇਵਾਂਗੇ, ਪਰ ਇਹ ਕਦੀ ਗੁਰੂ ਦਾ ਖਾਲਸਾ ਮੁੱਕਣ ਵਾਲਾ ਨਹੀਂ ਹੈ। ਜਦੋਂ ਮੀਰ ਮੁੰਨਿਆਂ ਮੁਖਾਂ ਲਾਹੌਰ ਦਾ ਸੂਬਾ ਸੀ ਅਤੇ ਉਹਨੇ, ਜਿਸ ਨੂੰ ਮੰਨੋ ਵੀ ਕਹਿੰਦੇ ਸਨ, ਉਹਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਸਨ, ਪਰ ਉਸ ਵੇਲੇ ਸਿੰਘ ਮੁੱਕੇ ਨਹੀਂ। ਅਤੇ ਜਿਵੇਂ ਜਿਵੇਂ ਉਸ ਵੇਲੇ ਸਿੱਖਾਂ ਨੂੰ ਮਾਰਿਆ ਜਾਂਦਾ ਸੀ ਤਾਂ ਉਸ ਵੇਲੇ ਘਟਣ ਦੀ ਥਾਂ 'ਤੇ ਹੋਰ ਵੱਧਦੇ ਜਾਂਦੇ ਸਨ। ਉਸ ਵੇਲੇ ਫਿਰ ਇਹ ਕਹਾਵਤ ਪ੍ਰਸਿੱਧ ਹੋਈ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੋਨ ਸਵਾਏ ਹੋਏ। ਇਹ ਖਾਲਸਾ ਮਾਰਿਆ ਨਹੀਂ ਮੁੱਕਦਾ। ਇਹ ਤੇ ਉਹ ਬਰਸੀਨ ਹੈ, ਜਿੰਨਾ ਕੱਟੀਏ ਉਨਾ ਹੋਰ ਵੱਧ ਹੈ। ਇਹ ਉਹ ਫਸਲ ਹੈ ਜਿਹੜੀ ਕੱਟਿਆਂ ਵੀ ਮੁੱਕਦੀ ਨਹੀਂ ਹੈ, ਹੋਰ ਵੱਧਦੀ ਤੁਰੀ ਜਾਂਦੀ ਹੈ। ਇਸੇ ਲਈ ਕੁਛ ਇਤਿਹਾਸਕਾਰਾਂ ਨੇ ਲਿਖਿਆ ਵੀ ਜਿਹੜੀ ਸਿੱਖੀ ਹੈ ਇਹ ਅਮਰ ਵੇਲ ਹੈ। ਅਮਰ ਵੇਲ, ਅਮਰ ਵੇਲ ਉਹ ਹੁੰਦੀ ਹੈ, ਉਹਨੂੰ ਕਿਸੇ ਵੀ ਦਰਖਤ 'ਤੇ ਸੁੱਟ ਦਿਓ, ਉੱਥੇ ਆਪਣੀਆਂ ਜੜ੍ਹਾਂ ਬਣਾ ਲੈਂਦੀ ਹੈ, ਹਰ ਦਰਖਤ ਦੇ ਉੱਤੇ ਛਾ ਜਾਂਦੀ ਹੈ। ਇਹ ਸਿੱਖੀ ਅਮਰ ਵੇਲ ਹੈ ਅਤੇ ਖਾਲਸਾ ਗੁਰੂ ਦਾ ਅਮਰ ਪੁੱਤਰ ਹੈ, ਰਹਿੰਦੀ ਦੁਨੀਆ ਤੱਕ ਇਹ ਹਮੇਸ਼ਾ ਲਈ ਅਮਰ ਰਹੇਗਾ, ਇਹਨੂੰ ਕੋਈ ਮਾਰ ਨਹੀਂ ਸਕਦਾ। ਠੀਕ ਹੈ, ਇਹਦੇ ਉੱਤੇ ਹਮਲੇ ਬੜੇ ਹੋਏ ਨੇ, ਪਰ ਸਤਿਗੁਰੂ ਦੀ ਕਿਰਪਾ, ਜਦੋਂ ਪੰਥ ਨੂੰ ਲੋੜ ਪਈ ਤੇ ਉਸ ਵੇਲੇ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਨੇ ਸਭ ਤੋਂ ਪਹਿਲਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਜਾ ਕੇ ਆਪਣਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਸੀਸ ਅਰਪਣ ਕੀਤਾ ਸੀ। ਇਸ ਥਾਂ ਦੇ ਉੱਤੇ ਹੁਣ ਦਮਦਮੀ ਟਕਸਾਲ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਜੀ, ਮੁਖੀ ਦਮਦਮੀ ਟਕਸਾਲ ਜਥਾ ਪਿੰਡਰਾਂ, ਉਹ ਸੇਵਾ ਕਰਵਾ ਰਹੇ ਨੇ, ਉਹ ਵੀ ਆਏ ਹੋਏ ਨੇ, ਉਹਨਾਂ ਨੇ ਵੀ ਸੰਗਤਾਂ ਦੇ ਦਰਸ਼ਨ ਕਰਨੇ ਨੇ। ਇਸ ਤੋਂ ਪਹਿਲਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਮਹਾਨ ਬਖਸ਼ਿਸ਼ ਕੀਤੀ ਅਤੇ ਆਪਾਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰ ਰਹੇ ਹਾਂ। ਸਭ ਤੋਂ ਪਹਿਲਾ ਸੀਸ ਦਮਦਮੀ ਟਕਸਾਲ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਨੇ ਉੱਥੇ ਅਰਪਣ ਕੀਤਾ ਸੀ। ਨਾਲ ਹੀ ਇਸਦੇ ਅਹਿਮਦ ਸ਼ਾਹ ਫੌਜ ਦੀ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੂੰ ਉੱਥੋਂ ਖਦੇੜਿਆ ਅਤੇ ਸਰੋਵਰ ਦੇ ਵਿੱਚੋਂ ਜਿਹੜੀ ਮਿੱਟੀ ਭਰਵਾਈ ਸੀ ਉਹਨੂੰ ਬਾਹਰ ਕੱਢਿਆ ਗਿਆ। ਨਵੇਂ ਸਿਰਿਓਂ ਦਰਬਾਰ ਸਾਹਿਬ ਦੀ ਸੇਵਾ ਕਰਵਾਈ ਗਈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਵੀ ਸੇਵਾ ਹੋਈ। ਇਸੇ ਤਰ੍ਹਾਂ ਫਿਰ ਉਸ ਤੋਂ ਬਾਅਦ ਫਿਰ ਧਾੜਵੀ ਉਸਦੇ ਹਮਲਾਵਰ ਹੁੰਦੇ ਨੇ। ਉਸ ਵੇਲੇ ਦਮਦਮੀ ਟਕਸਾਲ ਦੇ ਦੂਸਰੇ ਜਥੇਦਾਰ ਭਾਈ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਪਵਿੱਤਰ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪਿਛਲੇ ਪਾਸੇ ਹੈ, ਉੱਥੇ ਵੀ ਸੰਗਤਾਂ ਦੀ ਬੜੀ ਸ਼ਰਧਾ ਹੈ। ਅਖੰਡ ਪਾਠ ਦਿਨ ਰਾਤ 12 ਮਹੀਨੇ ਚੱਲਦੇ ਨੇ ਅਤੇ ਸਾਰੇ ਉੱਥੇ ਵੀ ਸ਼ਰਧਾ ਭਾਵਨਾ ਦੇ ਨਾਲ ਜਾ ਕੇ ਨਮਸਕਾਰ ਕਰਦੇ ਹਨ। ਇਹ ਦੂਸਰੇ ਜਥੇਦਾਰ ਸਨ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ। ਜਦੋਂ ਉਹਨਾਂ ਦਾ ਫੌਜ ਦੇ ਨਾਲ ਮੁਕਾਬਲਾ ਹੁੰਦਾ ਤਾਂ ਉਹਨਾਂ ਦੇ ਨਾਲ ਵੀ ਤਕਰੀਬਨ 30-32 ਸਿੰਘ ਹੀ ਦੱਸੇ ਜਾਂਦੇ ਨੇ। ਇੰਨੇ ਕੁ ਸਿੰਘਾਂ ਨੇ ਹਜ਼ਾਰਾਂ ਫੌਜ ਦੇ ਨਾਲ ਮੁਕਾਬਲਾ ਕਰਦਿਆਂ ਹੋਇਆਂ ਉਹਨਾਂ ਨੇ ਆਪਣੇ ਸੀਸ ਗੁਰੂ ਰਾਮਦਾਸ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਭੇਟ ਕੀਤੇ। ਇਹ ਦੂਜਾ ਅਸਥਾਨ। ਤੀਜਾ ਅਸਥਾਨ ਜੋ ਨਵੀਂ ਸ਼ਹੀਦੀ ਯਾਦਗਾਰ ਬਣੀ ਹੈ, ਜਿਸ ਦੀ ਸੇਵਾ ਵੀ ਦਮਦਮੀ ਟਕਸਾਲ ਨੂੰ ਹੀ ਸਤਿਗੁਰੂ ਨੇ ਬਖਸ਼ਿਸ਼ ਕੀਤੀ। ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਮਰਦ ਮੁਜਾਹਿਦ ਸੰਤ ਸਿਪਾਹੀ, ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਜਿਨ੍ਹਾਂ ਨੂੰ ਰੋਲ ਮਾਡਲ ਸਮਝਦੇ ਨੇ ਨੌਜਵਾਨ ਸਾਡੇ, ਫਿਰ 1984 ਵਿੱਚ ਉਹਨਾਂ ਨੇ ਭਾਰਤੀ ਸੈਨਾ ਨੇ ਜਦੋਂ ਦਰਬਾਰ ਸਾਹਿਬ ਜੀ 'ਤੇ ਹਮਲਾ ਕੀਤਾ ਅਤੇ ਮੁੱਠੀ ਭਰ ਸਿੰਘਾਂ ਨੂੰ ਨਾਲ ਲੈ ਕੇ ਫਿਰ ਉਹਨਾਂ ਨੇ ਜੋ ਦੁਸ਼ਮਣ ਨੂੰ ਲੋਹੇ ਦੇ ਚਣੇ ਚਬਾਏ ਉਹ ਗੱਲ ਭੁੱਲਣ ਵਾਲੀ ਨਹੀਂ ਹੈ। ਅੱਜ 40 ਸਾਲ ਹੋ ਗਏ ਨੇ ਉਸ ਘਟਨਾ ਨੂੰ, ਜਿਹੜੇ ਬਹੁਤੇ ਆਪਣੇ ਆਪ ਨੂੰ ਸਿਆਣੇ ਸਮਝਦੇ ਨੇ, ਹੁਕਮਰਾਨ ਨੇ, ਹੱਥ ਵਿੱਚ ਤਾਕਤ ਵੀ ਹੈ, ਉਹ ਕਹਿੰਦੇ ਹੁਣ ਭੁੱਲ ਜਾਓ। ਕਿਵੇਂ ਭੁੱਲ ਜਾਈਏ? ਇਹ ਭੁੱਲਣ ਵਾਲੀ ਗੱਲ ਹੀ ਨਹੀਂ ਹੈ। ਪਰ ਜਿੱਥੇ ਵੀ ਦੇਸ਼ ਵਿਦੇਸ਼ ਦੇ ਵਿੱਚ ਕਿਤੇ ਕੋਈ ਗੁਰੂ ਦਾ ਸਿੱਖ ਬੈਠਾ ਹੈ, ਉਹਦਾ ਜਿਹੜਾ ਅੰਦਰੋਂ ਮਨ ਹੈ, ਦਿਲ ਦਿਮਾਗ ਹੈ, ਉਹ ਉੱਥੇ ਜੁੜਿਆ ਰਹਿੰਦਾ। ਰੋਜ਼ ਮਰਾ ਦੀ ਅਰਦਾਸ ਵਿੱਚ ਹਰ ਸਿੱਖ ਜਦੋਂ ਗੁਰੂ ਦੇ ਚਰਨਾਂ ਵਿੱਚ ਖੜਾ ਹੁੰਦਾ ਹੈ ਉਸ ਵੇਲੇ ਕੀ ਮੰਗਦਾ ਹੈ? ਇਹ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਕੇਸ ਦਾਨ, ਭਰੋਸਾ ਵਸਾਹਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾ, ਇਹ ਮੰਗਦੇ ਹਾਂ ਨਾ ਆਪਾਂ। ਸਾਡੀਆਂ ਤਾਰਾਂ ਉੱਥੇ ਜੁੜੀਆਂ ਹੋਈਆਂ ਨੇ, ਅੱਜ ਵੀ ਉੱਥੇ ਜੁੜੀਆਂ ਹੋਈਆਂ ਨੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਇਸੇ ਲਈ ਬਣਾਇਆ ਗਿਆ, ਜਿੱਥੇ ਆਪਾਂ ਹੁਣ ਹਾਜ਼ਰੀਆਂ ਭਰ ਰਹੇ ਹਾਂ, ਸਸ਼ੋਭਤ ਹਾਂ। ਜਿਨ੍ਹਾਂ ਨੇ ਸਾਡੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਹੁਰਮਤੀ ਕੀਤੀ, ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਹੈ, ਸਮਾਂ ਆਉਣ 'ਤੇ ਉਹਨਾਂ ਨੂੰ ਸਜਾਵਾਂ ਮਿਲੀਆਂ ਨੇ। ਕਿਉਂ? ਸਤਿਗੁਰੂ ਦੇ ਬਚਨ ਨੇ ਗੁਰਬਾਣੀ ਵਿੱਚ, ਸੁਣ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤੈ ਹਰ ਦੁਆਰੇ, ਜੈਸਾ ਕਰੇ ਸੋ ਤੈਸਾ ਪਾਏ, ਅਵਮਾਨੀ ਕੀ ਜੜ ਸਰ ਪਰ ਜਾਏ। ਕਿੱਥੇ ਉਹ ਜਰਨਲ ਵੈਦਿਆ ਹੈ ਜਿਨ੍ਹਾਂ ਨੇ ਹਮਲਾ ਕੀਤਾ ਸੀ? ਕਿੱਥੇ ਆ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਸਨੇ ਹਮਲਾ ਕਰਵਾਇਆ ਸੀ? ਇਸ ਲਈ ਜਿਹੜਾ ਰੱਬ ਦੇ ਘਰ ਦੇ ਨਾਲ ਮੱਥਾ ਲਾਵੇਗਾ ਨਾ, ਸ਼੍ਰੀ ਹਰਿਮੰਦਰ ਸਾਹਿਬ ਰੱਬ ਦਾ ਘਰ ਹੈ, ਉਸਦੇ ਚਾਰ ਦਰਵਾਜ਼ੇ ਨੇ, ਜਿਸ ਦਰ ਆਵਤ ਜਾਤੇ ਉਹ ਹਟਕਾ ਨਾ ਹੀ ਕੋਏ, ਸੋ ਦਰ ਕੈਸੇ ਛੋਟੀਐ ਜੋ ਦਰ ਐਸਾ ਹੋਏ। ਜਿਹੜਾ ਰੱਬ ਦੇ ਨਾਲ ਮੱਥਾ ਲਾ ਲੈਂਦਾ ਉਹ ਕਿਵੇਂ ਉਹਦੇ ਸਾਹਮਣੇ ਖਲੋ ਸਕਦਾ ਹੈ। ਹੁਣ ਤੱਕ ਇਤਿਹਾਸਕਾਰਾਂ ਦੇ ਮੁਤਾਬਕ 5 ਹਮਲੇ ਹੋਏ ਨੇ, ਪਰ ਜਿਨ੍ਹਾਂ ਨੇ ਹਮਲੇ ਕੀਤੇ ਉਹ 5 ਮਹੀਨੇ ਤੋਂ ਵੱਧ ਜਿਉਂ ਨਹੀਂ ਸਕੇ। ਸਮਾਂ ਆਉਣ ਤੋਂ ਕੁਦਰਤੀ ਮੌਤੇ ਮਰੇ ਅਤੇ ਜਾਂ ਫਿਰ ਉਹਨਾਂ ਨੂੰ ਕੀਤੇ ਦੀ ਸਜ਼ਾ ਦੇਣ ਵਾਸਤੇ ਅਤੇ ਗੁਰੂ ਮਹਾਰਾਜ ਨੇ ਕਿਸੇ ਆਪਣੇ ਲਾਲ ਤੋਂ ਆਪਣੇ ਪੁੱਤਰ ਤੋਂ ਸੇਵਾ ਲੈ ਲਈ। ਇਸ ਵਾਸਤੇ ਇਹ ਇੱਕ ਬੜੀ ਦਿਲਚਸਪ ਘਟਨਾ ਹੈ ਵੀ ਜਿਸਨੇ ਵੀ ਸਾਡੇ ਦਰਬਾਰ ਸਾਹਿਬ ਜੀ 'ਤੇ ਹਮਲਾ ਕੀਤਾ ਹੈ 5 ਮਹੀਨੇ ਤੋਂ ਵੱਧ ਉਹ ਜਿਉਂ ਨਹੀਂ ਸਕਿਆ, ਜੀਵਨ ਨਹੀਂ ਭੋਗ ਸਕਿਆ। ਇਸ ਵਾਸਤੇ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਵੀ ਜਿਨ੍ਹਾਂ ਨੇ ਧਰਮ ਦੀ ਖਾਤਰ, ਪੰਥ ਦੀ ਖਾਤਰ, ਗੁਰੂ ਦੀ ਖਾਤਰ ਸਿਰ ਧੜ ਦੀਆਂ ਬਾਜ਼ੀਆਂ ਲਾ ਦਿੱਤੀਆਂ। ਇੱਕ ਗੱਲ ਯਾਦ ਰੱਖੋ, ਇਹ ਜਿਹੜੀ ਧਰਮ ਯੁੱਧ ਦੀ ਕਲਾ ਹੈ ਇਹ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਬਖਸ਼ਿਸ਼ ਕੀਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਉਹ ਪਵਿੱਤਰ ਸ਼ਕਤੀ ਭਗਤੀ ਦਾ ਪ੍ਰਤੀਕ, ਸਾਡਾ ਸਰਵ ਉੱਚ ਅਸਥਾਨ ਹੈ ਜਿੱਥੋਂ ਸਾਨੂੰ ਧਾਰਮਿਕ ਸੇਧ ਵੀ ਮਿਲਦੀ ਹੈ ਅਤੇ ਰਾਜਨੀਤਿਕ ਫੈਸਲੇ ਵੀ ਲੈ ਜਾਂਦੇ ਨੇ। ਪਹਿਲਾਂ ਤੋਂ ਲੈ ਕੇ ਅਕਾਲ ਤਖਤ ਸਾਹਿਬ ਜੀ ਦੀ ਹੋਂਦ ਕਿਵੇਂ ਕਾਇਮ ਹੋਈ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਰਨ ਗਗਨ ਨਵ ਖੰਡ ਮਹਿ ਜੋ ਸਵੈਰੂਪੀ ਰਹੇ ਹੋ ਭਰ ਪਣ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਉਹਨਾਂ ਦੀ ਸ਼ਾਂਤਮਈ ਢੰਗ ਦੇ ਨਾਲ ਸ਼ਹਾਦਤ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਦੇ ਨੇ, ਸਿਰਜਣਾ ਹੀ ਨਹੀਂ ਕਰਦੇ ਉੱਥੇ ਇੱਕ ਐਲਾਨ ਵੀ ਕਰਦੇ ਨੇ। ਖਾਲਸਾ ਜੀ ਜਿਸ ਦਾ ਗੁਰੂ ਦੇ ਨਾਲ ਪਿਆਰ ਹੈ ਉਹ ਵਧੀਆ ਤੋਂ ਵਧੀਆ ਸ਼ਸਤਰ ਲੈ ਕੇ ਆਵੇ, ਵਧੀਆ ਤੋਂ ਵਧੀਆ ਘੋੜੇ ਲੈ ਕੇ ਆਵੇ ਅਤੇ ਵਧੀਆ ਤੋਂ ਵਧੀਆ ਨੌਜਵਾਨੀ ਭੇਟ ਕਰੇ, ਉਹਦੇ ਉੱਤੇ ਗੁਰੂ ਦੀਆਂ ਖੁਸ਼ੀਆਂ ਹੋਣਗੀਆਂ। ਗੁਰੂ ਮਹਾਰਾਜ ਨੇ ਅਕਾਲ ਤਖਤ ਸਾਹਿਬ ਜੀ ਅਤੇ ਮੀਰੀ ਪੀਰੀ ਦੀਆਂ 2 ਸ੍ਰੀ ਸਾਹਿਬਾਂ ਧਾਰਨ ਕਰਕੇ ਅਤੇ ਸਾਰੀ ਸਿੱਖ ਕੌਮ ਨੂੰ ਇਹ ਆਖਿਆ ਸੀ ਸ਼ਸਤਰਧਾਰੀ ਹੋਵੋ। ਇਸ ਵਾਸਤੇ ਵੀ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਹੁਕਮ ਨੂੰ ਮੰਨ ਲਿਆ ਅਤੇ ਫਿਰ ਉਹਨਾਂ ਨੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ ਅਤੇ ਜਿਨ੍ਹਾਂ ਨੇ ਨਹੀਂ ਮੰਨਿਆ ਅਤੇ ਸਿਵਾਏ ਪਛਤਾਵੇ ਤੋਂ ਉਹਨਾਂ ਦੇ ਪੱਲੇ ਕੱਖ ਵੀ ਨਹੀਂ ਰਿਹਾ। ਇਸ ਵਾਸਤੇ ਹੁਣ ਵੀ ਹਰ ਸਿੱਖ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸ਼ਸਤਰਧਾਰੀ ਹੋਣਾ ਚਾਹੀਦਾ, ਕਿਉਂਕਿ ਸਤਿਗੁਰੂ ਦੇ ਬਚਨ ਨੇ ਸ੍ਰੀ ਗੁਰ ਭਣਿਓ ਗਰੀਬ ਅਨਵਾਜ ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ। ਜੇ ਆਪਾਂ ਚਾਹੁੰਦੇ ਹਾਂ ਖਾਲਸੇ ਦਾ ਰਾਜ ਹੋਵੇ ਤੇ ਭਾਈ ਫਿਰ ਸ਼ਸਤਰਧਾਰੀ ਹੋਣਾ ਪੈਣਾ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸ਼ਸਤਰਧਾਰੀ ਹੋਵੋ ਤੇ ਤਾਂ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਦਾਸ ਅੰਤ ਵਿੱਚ ਸਮਾਂ ਸੰਪੂਰਨ ਹੋਇਆ, ਇੱਥੇ ਆਪਣੇ ਵਿਚਾਰਾਂ ਨੂੰ ਵਿਰਾਮ ਦਿੰਦਾ ਸਾਰੀ ਸੰਗਤ ਦਾ ਅਤੇ ਨਾਲ ਹੀ ਜਿਹੜੇ ਸਾਡੇ ਪ੍ਰਬੰਧਕ ਨੇ ਜਿਨ੍ਹਾਂ ਨੇ ਦਾਸ ਨੂੰ ਸੰਗਤਾਂ ਦੇ ਦਰਸ਼ਨ ਕਰਵਾਏ, ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।